सम्मुखभावसंदर्शन कल्प विवर्जित पंथ
वाहेगुरु जी का खालसा वाहेगुरु जी की फतेह। ग्रीव निवास देव दुनिया के मालिक सम्राट सतगुरु प्रत्यक्ष सतगुरु ज्ञान स्वरूप सतगुरु शब्द सतगुरां दी पावन गोद विखे जुड़ बैठे सर्वत माई भाई सिख संत पागी हो जो सच्चे पातशाह जी की अपार बख्शिश रहमत हुई है। चार पैदल सुख अंदर बतीत होया है। चार पैरात्री आई गरीब नवाज सतगुरां दी पावन गोद विखे पिछले पैर के दीवान सजे सजे हुए दीवाना के अंदर सोदा रहरास साहब जी के नितनेम तो उपरंत तुरकी बाणी का शब्द कीर्तन श्रवण करके आनंद मान रहे सी। लड़ी वार जो कथा नेता प्रति आप सिख श्रवण करते हो गरीब नवाज सतगुरां दी अमृतमयी बाणी दी लड़ी वार कथा गौड़ी राग के अंदर चल रही है। आओ प्यार दे सहित कबीर साहब जी के शब्दों की व्याख्या आप श्रवण करते हो चित वृत्तियां एकाग्र करके अज का उपदेश श्रवण करने का यत्न करिए। हाजरी लगाओ जी आखो वाहेगुरु जी का खालसा वाहेगुरु जी की फतेह।
गौड़े सुरत सिमरत दुए कन्नी हुंदा परमित बाहर खिंथा।
कबीर साहब जी काशी के अंदर वसदे ने जिथे गंगा वगदी है। इस गंगा के किनारे बहुत सारे परमहंस नांगे साधु जटाधारी योगी सन्यासी ब्राह्मण बहुत तरह के लोग बहुत धर्मां मनण वाले वसदे ने क्योंकि रब के प्यारियों की चाल दुनिया नालों वक्री होया करती है। भगतां की चाल निराली चाला निराली भगतां हां केरी विखम मार्ग चलना बड़े विखम रस्ते से चलते ने कठिन परमात्मा की प्राप्ति के रस्ते से चलते ने सच के चलण वाले हमेशा ही औकड़ा का सामना करना पैदा है। झूठ नाल सहमत होने वाले तुम बहुत मिल जाएंगे हां ना हां मिलाने वाले बहुत मिल जाएंगे पर सच बोलने तो कतराएंगे सच बोलने तो डरेंगे। पर रब के प्यारे जिहड़े ने वो बोले साच मिथ्या दी राई वो सच बोलते ने राई के दाने जिन्ना भी झूठ मिथ्या गल नहीं करते। दुनिया इस करके उन्हां दी विरोधता ते खड़ी हो जाती है। हुण हजार सालों तो पंडितों का सिलसिला चल रहा है योगियों का चल रहा है परमहंसा का चल रहा है चमरपोसा का चल रहा है नामियां का चल रहा है। जदों कबीर साहब नूं वेख्या कि कबीर साहब की चाल कबीर साहब की मर्यादा इन्हों का ढंग वखरा है पर जिहड़ा भी इन्हां नूं किसे धर्म का साधु मिलना प्रश्न करता है जिस तरह कल की कथा में कहा कि तुम गंगा से रहते हो इशनान करने कभी तुम जाते असं वेखिया ही नहीं। अज भी कथा के योगी मिले है इस तरह ही पंडित मिलते हैं अगले शब्द में पंडित मिलाप होगा। योगी ने कहा कबीर साहब तुम कांशी में रहते थे योगी बड़े ने बड़िया बड़िया साधना करते हैं और वो खिंथा पहनते ने वो झोली पकड़ते ने वो अपने हाथ के वीणा रखते ने बजाने वास्ते तुसी तां कोई भी योजा चिन्ह धार नहीं करते। कबीर साहब ने आख्या मैं योजा योगी नहीं कि दुनिया को विखावा मैं योगी हाँ मैं तो अपने परमात्मा को प्रसन्न करने वास्ते ऐसे योग को धारण किया है जिहड़ा तुहाडे योगियां कोल है नहीं। हुण जिहड़े प्रश्न कर रहे हैं ਉਹਨਾਂ ਦਾ ਉੱਤਰ ਕਬੀਰ ਸਾਹਿਬ ਜੀ ਦੇਣ ਲੱਗੇ ਨੇ। ਜੋਗੀ ਨੇ ਆਖਿਆ ਵੀ ਸਾਡੇ ਮਤ ਵਿੱਚ ਤਾਂ ਜਿਹੜਾ ਜੋਗੀ ਬਣਦਾ ਪਹਿਲਾਂ ਉਹਦੇ ਕੰਨ ਪਾੜਦੇ ਅਸੀਂ, ਕੰਨ ਪਾੜ ਕੇ ਉਹਦੇ ਕੰਨਾਂ ਦੇ ਵਿੱਚ ਬਲੌਰ ਪਾਉਂਦੇ ਆ, ਗੋਖੜੂ ਪਾਉਂਦੇ ਨੇ ਵੱਡੇ ਵੱਡੇ। ਇਹ ਜੋਗ ਮਤ ਦੀ ਇੱਕ ਨਿਸ਼ਾਨੀ ਹੈ, ਕਿਉਂਕਿ ਜੋਗੀਆਂ ਦੇ ਕੰਨ ਵਿੱਚ ਵੱਡੇ ਵੱਡੇ ਵਾਲੇ ਲੜਕਦੇ ਤੁਸੀਂ ਵੇਖੇ ਹੋਣਗੇ, ਬਲੌਰ ਨਮਕਦੇ ਵੇਖੇ ਹੋਣਗੇ। ਅਸਲੀਅਤ ਗੋਰਖਨਾਥ ਵਰਗਿਆਂ ਨੇ ਜੋ ਇਹ ਨਿਸ਼ਿੰਦਰ ਨਾਥ ਨੇ ਧਰਮ ਚਲਾਇਆ ਹੈ, ਕੰਨ ਕਿਉਂ ਪਾੜਦੇ ਸੀ, ਇਹ ਵੱਡੇ ਵੱਡੇ ਰਾਜਿਆਂ ਨੂੰ ਆਪਣੇ ਚੇਲੇ ਬਣਾਉਂਦੇ ਸੀ। ਜਿਸ ਧਰਮ ਦੇ ਵਿੱਚ ਵੱਡੇ ਵੱਡੇ ਰਾਜੇ ਆ ਜਾਣ, ਉਹ ਧਰਮ ਦੀ ਵੈਸੇ ਵਿਰਦੀ ਹੀ ਹੋ ਜਾਂਦੀ ਹੈ ਕਿ ਉਹ ਰਾਜੇ ਨੇ ਮੰਨ ਲਿਆ ਤੇ ਆਪਾਂ ਨੂੰ ਮੰਨ ਲੈਣਾ ਚਾਹੀਦਾ। ਤੇ ਜੇ ਰਾਜਾ ਉਪਰਾਮ ਹੋ ਕੇ ਘਰ ਨੂੰ ਚਲਿਆ ਜਾਵੇ, ਗੁੱਖ ਨੂੰ ਭਾਵੇਂ ਰਾਹ ਦੇਵੇ, ਵਾਲੀਆਂ ਰਾਹ ਦੇਵੇ, ਪਰ ਦੂਰੋਂ ਪਤਾ ਲੱਗੇ ਵੀ ਇਹ ਜੋਗੀ ਰਿਹਾ, ਇਹ ਕੰਨ ਪਾੜੇ ਨੇ, ਇਹ ਨਿਸ਼ਾਨੀ ਰਹੇਗੀ, ਇਸ ਕਰਕੇ ਕੰਨ ਪਾੜ ਕੇ ਉਹਦੇ ਵਿੱਚ ਵਾਲੇ ਪਾ ਦਿੰਦੇ ਨੇ। ਇਸ ਜੋਗੀ ਨੇ ਆਖਿਆ ਕਬੀਰ ਅਸੀਂ ਤਾਂ ਜੋਗੀ ਹਾਂ ਤੇ ਕੰਨਾਂ ਦੇ ਵਿੱਚ ਮੁੰਦਰਾ ਪਾਉਣੇ ਆ, ਤੁਸੀਂ ਕਿਹੜੀਆਂ ਮੁੰਦਰਾ ਪਾਉਂਦੇ? ਹੁਣ ਕਬੀਰ ਸਾਹਿਬ ਦੱਸਣ ਲੱਗੇ ਨੇ, ਆਓ ਚਿੰਤ ਕਰਦੀਆਂ ਨੂੰ ਗੱਲ ਕਰੀਏ ਔਰ ਸਰਵਣ ਕਰੀਏ ਜੀ।
ਸੁਰਤ ਸਿਮਰਤ ਦੁਇ ਕੰਨੀ ਹੁੰਦਾ ਪਰਮਿਤ ਬਾਹਰ ਚਿੰਤਾ।
ਕਬੀਰ ਸਾਹਿਬ ਜੀ ਕਹਿਣ ਲੱਗੇ ਸੁਰਤ ਔਰ ਸਿਮਰਤ, ਸਿਮਰਤੀ ਅਰਥ ਵਾਸਤੇ ਸਿਮਰਤੀ ਬਣ ਜਾਵੇ। ਇਹ ਦੋ ਸੀ ਕੰਨਾਂ ਦੇ ਵਿੱਚ ਮੁੰਦਰਾਂ ਪਾਉਣੇ ਹਨ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਵੀ ਜੋਗੀਆਂ ਨੇ ਕਿਹਾ ਸੀ ਵੀ ਤੁਸੀਂ ਜੋਗੀ ਬਣ ਜਾਓ, ਤੁਹਾਡੀ ਬੜੀ ਪ੍ਰਭਤਾ ਹੋ ਜਾਵੇਗੀ। ਗੁਰੂ ਨੇ ਆਖਿਆ ਬਾਹਰ ਦੇ ਜੋਗ ਨੂੰ ਮੈਂ ਕੀ ਕਰਾਂ, ਮੈਂ ਤਾਂ ਪਰਮਾਤਮਾ ਨਾਲ ਜੁੜਨ ਵਾਸਤੇ ਸਭ ਕੁਝ ਆਪਣੇ ਅੰਦਰ ਧਾਰਨ ਕੀਤਾ ਹੋਇਆ। ਪੁੱਛਿਆ ਤਾਂ ਦੱਸਿਆ ਸੀ ਮੁੰਦਾ ਸੰਤੋਖ ਸਰਮ ਪਦ ਝੋਲੀ, ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਅਸੀਂ ਇਹ ਚਿੰਨ ਧਾਰਨ ਕੀਤੇ ਹੋਏ ਨੇ। ਇੱਥੇ ਵੀ ਕਬੀਰ ਸਾਹਿਬ ਕਹਿਣ ਲੱਗੇ ਕਿ ਅਸੀਂ ਵੀ ਕੰਨਾਂ ਵਿੱਚ ਮੁੰਦਰਾਂ ਪਾਈਆਂ ਨੇ, ਪਰ ਬਾਜ ਦੀਆਂ ਮੁੰਦਰਾਂ ਨਹੀਂ, ਉਹ ਤੁਹਾਨੂੰ ਦਿਸ ਨਹੀਂ ਸਕਦੀਆਂ। ਕਿਹੜੀਆਂ ਨੇ? ਕਹਿਣ ਲੱਗੇ ਸੁਰਤ ਸਿਮਰਤ ਦੋਇ ਕੰਨੀ ਮੁੰਦਾ। ਸੁਰਤ ਨਾਮ ਹੈ ਧਿਆਨ ਦਾ, ਉਹਦੇ ਵਿੱਚ ਧਿਆਨ ਲਾਉਣਾ। ਸੋ ਹੈ ਸ੍ਰੇਸ਼ਟ, ਰਤ ਹੁੰਦੀ ਹੈ ਪ੍ਰੀਤੀ, ਸ੍ਰੇਸ਼ਟ ਪ੍ਰੀਤੀ ਦੁਆਰਾ ਉਹਦੇ ਵਿੱਚ ਆਪਣੇ ਧਿਆਨ ਨੂੰ ਜੋੜ ਕੇ ਸਿਮਰਤ ਲਈ ਉਹਦਾ ਸਿਮਰਨ ਕਰਨਾ। ਇਹ ਅਸੀਂ ਦੋ ਮੁੰਦਰਾਂ ਪਾਈਆਂ ਹੋਈਆਂ ਨੇ, ਕਿਉਂਕਿ ਸਿਮਰਨ ਜਿੰਨਾ ਚਿਰ ਧਿਆਨ ਲਾ ਕੇ ਨਾ ਕੀਤਾ ਜਾਵੇ ਉਹਨਾਂ ਚਿਰ ਸਿਮਰਨ ਬਦਲੀ ਥਾਏ ਨਹੀਂ ਪੈਂਦੀ। ਔਰ ਸੁਰਤ ਨੇ ਇਹ ਰਾਹ ਵੇਖਿਆ ਨਹੀਂ ਹੁੰਦਾ ਤੇ ਸੁਰਤ ਇਹਦੀ ਛੇਤੀ ਲੱਗਦੀ ਵੀ ਨਹੀਂ। ਜਿੰਨੇ ਲੋਕ ਮਿਲਦੇ ਨੇ ਉਹ ਪ੍ਰਸ਼ਨ ਕਰਦੇ ਨੇ ਵੀ ਗਿਆਨੀ ਜੀ ਕੀ ਕਰੀਏ, ਧਿਆਨ ਲੱਗਦਾ ਹੀ ਨਹੀਂ, ਬਾਣੀ ਕਿਤਨਾ ਪੜੀਏ। ਪਰ ਮੈਂ ਤਾਂ ਇੱਕ ਬੇਨਤੀ ਕਰਦਾ ਨਾ ਵੀ ਜੇ ਸੁਰਤ ਲੱਗਣ ਲੱਗ ਪਈ ਤੇ ਫਿਰ ਤਾਂ ਗੁਟਕਾ ਫੜਨ ਦੀ ਲੋੜ ਨਹੀਂ ਪੈਣੀ, ਫਿਰ ਤਾਂ ਧਿਆਨ ਪਰਮਾਤਮਾ ਵਿੱਚ ਲੈ ਹੋ ਜਾਵੇਗਾ, ਫਿਰ ਕਰਨ ਜੋਗਾ ਕੁਛ ਨਹੀਂ ਰਹਿ ਜਾਂਦਾ। ਬਾਣੀ ਪੜ੍ਹਨੀ ਇਸ ਕਰਕੇ ਹੈ, ਕੀਰਤਨ ਸੁਣਨਾ ਇਸ ਕਰਕੇ ਹੈ, ਕਥਾ ਸੁਣਨੀ ਇਸ ਕਰਕੇ ਹੈ ਕਿ ਸਾਡੀ ਸੁਰਤ ਨੂੰ ਇਹ ਰਾਹ ਲੱਭ ਜਾਵੇ, ਸੁਰਤ ਇਸ ਰਸਤੇ ਤੇ ਚੱਲ ਪਵੇ। ਸੁਰਤ ਨੂੰ ਅਸੀਂ ਸਿੱਖ ਬਣਾਉਣਾ ਹੈ, ਜਿੱਥੇ ਸਰੀਰ ਦੇ ਚਿੰਨ੍ਹ ਨੇ ਆ ਸਿੱਖ ਬਣਨ ਦੇ, ਇੱਕ ਬਾਜ ਦੀ ਨਿਸ਼ਾਨੀ। ਗੁਰੂ ਨਾਨਕ ਸਾਹਿਬ ਨੇ ਤਦੇ ਕਹਿ ਦਿੱਤਾ ਸੀ ਜਦੋਂ ਉੱਤਰਾਖੰਡ ਦੀ ਉਦਾਸੀ ਤੇ ਗੁਰੂ ਨਾਨਕ ਸਾਹਿਬ ਗਏ ਨੇ ਤੇ ਸਿੱਧਾ ਨੇ ਸੋਚਿਆ ਕਿ ਇਸ ਨਾਨਕ ਦਾ ਕੋਈ ਗੁਰੂ ਨਹੀਂ, ਇਹਨੂੰ ਨਿਗਰਾ ਸਿੱਧ ਕਰੋ ਤੇ ਇਹਨੂੰ ਆਪਣਾ ਚੇਲਾ ਬਣਾਓ। ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਤੁਹਾਡਾ ਗੁਰੂ ਕੌਣ ਹੈ, ਕਿਉਂਕਿ ਗੁਰੂ ਨਾਨਕ ਦੇਵ ਸੰਸਾਰੀ ਗੁਰੂ ਨਹੀਂ ਧਾਰਿਆ। ਬਾਣੀ ਚ ਫਰਮਾਨ ਹੈ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦਾ ਗੁਰੂ ਸੀ, ਉਸ ਪਰਮਾਤਮਾ ਨੂੰ ਹੀ ਗੁਰੂ ਨਾਨਕ ਨੇ ਗੁਰੂ ਧਾਰਨ ਕੀਤਾ ਹੈ।
फिर कहने लगे गुरु कौन है? गुरु नानक कहने लगे सिद्धो यो तो भुलेखा है, यो तो तुहानू भरम है, तुसी विशेष हो मैं विशेष हाँ। शिष्य फारसी का शब्द है, पंजाबी में सिख बन गया। तुसी भी चेले हो मैं भी चेला है, फिर गुरु तो एक ही है, वो गुरु है शब्द, क्योंकि गुरु साहब व्यक्तिगत शरीर होंदया भी किसी को यह नहीं आख्या कि मैनू गुरु आखो, बिल्कुल नहीं आख्या। गुरु शब्द जोड़ते रहे। कई बार लोग कहते हैं कि गुरु कौन, मैं कहना तुम भुलेखे में हो, तुम गलत हो। गुरु कौन नहीं, गुरु तो जदों की दुनिया बनी है उदों का ही शब्द है। यह लभना पवेगा सिख कौन, सिख लभना पवेगा, गुरु लभण की लोड़ नहीं। गुरु को गवाचा नहीं, सिख गवाच गया, सिख दुनिया में भटक गया, सिख लभना पवेगा। क्यों? जे मर्ज नहीं तो मरीज भी नहीं, बीमारी करके मरीज है। तो जे मरीज नहीं तो वैद नहीं, वैद ने मरीज ने जन्म दिता है। जे दुनिया बीमार ना हो तो डॉक्टरी के कोर्स कौन करे? कोई ना करे। इस करके मर्ज है तो मरीज है, मरीज है तो वैद है। तो सिख न होमे का रोग है तो माफ करना, शरीर के बंदे होमे का रोग तो होगा ही, फिर शब्द को गुरु बनाना पवेगा। तो सुरत को चेला बनाना पवेगा। सुरत की है? एक पर्व होश, एक पर्व जागरता। जो असं ध्यान देने वो ही सुरत है। ऐ करो अपनी सुरत को उस ध्यान के रस्ते से तोड़ना लाना। सुरत सौ जाती है, शब्द नहीं सुनता, सतगुर जागता है। जो घर वाले सौ जाते हैं पहरेदार नहीं सुनता, तो जागता है, आवाज देता है जागते रहो। शब्द भी साड़ी सुरत को वार वार जगा, एक बार नहीं वार वार। प्यारिया कमन मूल ते मानुख करिया ए प्रताप तुम्हारा, तू वेखता बुढ़ की है, तू बनिया कितों है, गंदे पानी तो तेरी पैदायश है। तू वेख सही है कि जिदा मान करी जाना, पानी मैला माटी गोरी, इस माटी की पुत्री जोरी। शब्द साड़ी सुरत को वार वार जगा। सुते ते जागने का की फर्क है? घर वाला सौ गया है, चोर आया है, सफाई कर देगा, घर का माल लुट के लै जाएगा। घर वाला जागता है, चोर को खाली मिलना पवेगा। सुरत सौ गई है, एक घर का शुभ माल लुटिया जाएगा, शुभ गुणा का धन लुटिया जाएगा। जेड़े घर में एक चोर बन जाए, घर का सोता हो, उस घर के पल्ले कख नहीं रहेगा, जिन्हें खाली मिलना जो जाग आती है। जेड़े घर के अंदर पांच चोर बढ़ जाए, वह फिराब रखा है। गुरु कहते तेरे अंदर पांच चोर बढ़ गए, तू ऐसा सौंगे। इस देह अंदर पांच चोर वसे हैं, काम क्रोध लोभ मोह अहंकारा। कुछ लुटते हैं, गुरु कहते अमृत लुट है, शुभ गुणा का अमृत लुटी जाते हैं, शुभ पासे बंदे लगन नहीं देंगे। काम अपनी तरफ खिंची फिरता है, क्रोध अपनी तरफ खिंचा धुरी करी जाता है, मोह अपनी तरफ खिंची जाता है, लोभ अपनी तरफ खिंचता है, हंकार अपनी तरफ खिंचता है। अमृत लुटा है, मनमुख नहीं बूझे। हैरानगी की गल है, चोरी होती है, रौला पाने यह गल बुझता भी आता भी किसी भी मेरी चोरी हो रही। तो चोर भी इसकी पुकार नहीं सुनते, कोई ना सुने पुकार। शहर में चोरी हो जाए, पिंड में हो जाए, अखबारों में आ जाता, इन्हें करोड़ का माल लुटिया गया। गुरु कहते आगे घर की चोरी हो जाए तेन बड़ा फिक्र है, शायद तेरी दुकान भजे, तू अखबारों वाले टीवी वाले सद लेना है, इंटरव्यू देना, इन्हें का माल लुटिया गया। कभी अखबार वाले सद के आके, टीवी वाले सद के आके, मेरा शुभ बना था अमृत लुटी का है, कोई मेरी पुकार करो, कुछ सुनो, किसे दसो, मैं बड़ा दुखी। वो कभी नहीं आखे, क्योंकि सुरत सौगी है। सुरत के सौण का कारण ही असं गुरु की गल मनते ही नहीं। जे मन जाइए तो मन सुरत हो मन बुद्ध, ਫਿਰ ਤਾਂ ਸੁਰਤ ਜਾਗ ਪਵੇ, ਫਿਰ ਤਾਂ ਸੁਰਤ ਵਿੱਚ ਖਿਆਲ ਆ ਜਾਵੇ ਮੈਂ ਕੀ ਕਰਨਾ ਹੈ। ਤੇ ਮਾਫ਼ ਕਰਨਾ, ਸੁਰਤ ਕਈਆਂ ਜਨਮਾਂ ਦੀ ਸੁਤੀ ਪਈ ਹੈ, ਇੱਕ ਜਨਮ ਦੀ ਖੇਡ ਨਹੀਂ। ਸਰੀਰ ਜਾਗਦਾ ਹੁੰਦਾ ਹੈ ਪਰ ਮਨ ਸੁਰਤ ਸੁਤੀ ਹੁੰਦੀ ਹੈ। ਅਸੀਂ ਕੰਮ ਕਰਦੇ ਵੀ ਜਾਗਦੇ ਹਾਂ, ਸਰੀਰ ਜਾਗਦਾ ਹੈ, ਸੁਰਤ ਸੁਤੀ ਹੈ, ਸਰੀਰ ਸੌ ਜਾਂਦਾ ਹੈ, ਸੁਰਤ ਵੀ ਸੁਤੀ ਪਈ। ਕਬੀਰ ਸਾਹਿਬ ਕਹਿੰਦੇ ਮੈਂ ਅੰਦਰ ਮੁੰਦਰਾ ਇਹ ਪਾਣੀਆਂ ਆਪਣੇ ਮਨ ਬੁੱਧੀ ਦੇ ਅੰਦਰ ਸੁਰਤ ਜਿਹੜੀ ਪਰਮਾਤਮਾ ਵਿੱਚ ਸੁਰਤ ਜੋੜ ਲਈ, ਧਿਆਨ ਜੋੜ ਲਿਆ, ਇਕਾਗਰਤਾ ਹੋ ਗਈ ਹੈ। ਇਸ ਸੁਰਤ ਜੁੜਨ ਤੋਂ ਬਾਅਦ ਮੈਂ ਕੀ ਕੀਤਾ, ਸਿਮਰਤ ਉਹਦੀ ਸਿਮਰਨੀ ਉਹਦੀ ਯਾਦ ਆਪਣੇ ਅੰਦਰ ਵਸਾਰਿਆ ਉਸ ਧਿਆਨ ਦੇ ਨਾਲ। ਧਿਆਨ ਇਕਾਗਰ ਨਹੀਂ ਤੇ ਸਿਮਰਿਆ ਨਹੀਂ ਜਾਵੇਗਾ। ਸੁਰਤ ਨੇ ਰਸਤਾ ਵੀ ਵੇਖਿਆ ਤੇ ਸੁਰਤ ਮਾਫ਼ ਕਰਨਾ ਲੱਗਦੀ ਵੀ ਨਹੀਂ, ਸੌਖੀ ਨਹੀਂ। ਸੁਰਤ ਜੋੜਦਾ ਇੰਜ ਸਮਝ ਲਓ, ਧਿਆਨ ਇਕਾਗਰ ਕਰਨਾ ਇੰਜ ਸਮਝ ਲਓ ਕਿ ਇੱਕ ਭਾਂਡੇ ਵਿੱਚ 20 ਕਿਲੋ ਤੇਲ ਹੋਵੇ, 5 ਕਿਲੋ ਭਾਂਡੇ ਦਾ ਭਾਰ ਹੋਵੇ, 25 ਕਿਲੋ ਹੋ ਗਿਆ। ਉਹ ਤੇਲ ਜਿਹੜੇ ਭਾਂਡੇ ਵਿੱਚ ਬਦਲਣਾ ਹੈ ਉਹਦਾ ਇੰਚੀ ਸ਼ੇਪ ਹੋਵੇ, ਬਾਹਾਂ 25 ਕਿਲੋ ਭਾਰ ਚੁੱਕ ਸਕਦੀਆਂ ਹੋਣ। ਜੇ ਖੱਬੀ ਬਾਂਹ ਹਿਲਗੀ ਤਾਂ ਵੀ ਡੁੱਲ ਜਾਣਾ, ਸੱਜੀ ਹਿਲਗੀ ਤਾਂ ਵੀ ਡੁੱਲ ਜਾਣਾ, ਤੇ ਜੇ ਨਿਗਾਹ ਹਿਲਗੀ ਤਾਂ ਵੀ ਡੁੱਲ ਜਾਣਾ। ਜਦੋਂ ਤੇਲ ਬਦਲਣ ਵਾਸਤੇ ਇੰਨੀ ਬਿਰਤੀ ਇਕਾਗਰ ਚਾਹੀਦੀ ਹੈ, ਤੇ ਪਰਮਾਤਮਾ ਨੂੰ ਪਾਉਣ ਵਾਸਤੇ ਬਿਰਤੀ ਇਕਾਗਰ ਕਿੰਨੀ ਚਾਹੀਦੀ ਹੈ, ਕਿ ਆਪਾਂ ਅੰਦਾਜ਼ਾ ਲਾ ਲਈਏ। ਇਕਾਗਰਤਾ ਤੋਂ ਬਿਨਾਂ ਪਰਮਾਤਮਾ ਨਹੀਂ ਮਿਲਦਾ। ਤਦੇ ਗੁਰੂ ਵਾਰ ਵਾਰ ਕਹਿੰਦੇ ਇਕਾਗਰ ਚੀਤ, ਚਿੱਤ ਨੂੰ ਇਕਾਗਰ ਕਰ, ਚਿੱਤ ਨੂੰ ਟਿਕਾ, ਧਿਆਨ ਨੂੰ ਲਾ, ਆਪਣੇ ਸੁਰਨੇ ਬੰਦ ਕਰ। ਤੇ ਕਬੀਰ ਸਾਹਿਬ ਕਹਿੰਦੇ ਨੇ ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਇਹ ਮੈਂ ਆਪਣੇ ਕੰਨਾਂ ਵਿੱਚ ਮੁੰਦਰਾ ਪਾ ਕੇ ਜੋਗੀ ਬਣਿਆ। ਜੇ ਤੁਸੀਂ ਬਾਹਰ ਦੇ ਚਿੰਨ ਬਣਾਉਂਦੇ ਹੋ, ਮੈਂ ਅੰਤਰੀਵ ਚਿੰਨ ਪਾਏ ਹੋਏ ਨੇ, ਮੈਂ ਹੀ ਮੁੰਦਰਾ ਪਾਈਆਂ ਨੇ। ਸੁਰਤੀ ਸ੍ਰੇਸ਼ ਰਾਮ ਪ੍ਰੀਤੀ, ਸੁਰਤ ਧਿਆਨ ਔਰ ਉਹਦੀ ਸਿਮਰਤੀ ਉਹਦੀ ਯਾਦ। ਯਾਦ ਵੀ ਐਸੀ ਹੈ ਕਿ ਕਬੀਰ ਸਾਹਿਬ ਕਹਿੰਦੇ ਕਬੀਰ ਚੁਗੇ ਚਿਤਾਰੇ ਭੀ ਚੁਗੇ, ਝੁਗ ਝੁਗ ਚਿਤਾਰੇ ਜੈਸੇ ਕੂੰਜ ਮਨ ਮਾਇਆ ਮਮਤਾਰੇ। ਜਿਸ ਤਰ੍ਹਾਂ ਕੂੰਜ ਦੇ ਬੱਚੇ ਮਨ ਵਿੱਚ ਯਾਦ ਹੁੰਦੇ ਨੇ ਨਾ, ਉਹ ਸਿਮਰਨ ਕਰਕੇ ਪਾਲਣਾ ਕਰਦੀ ਉਹਨਾਂ ਦੀ, ਮੈਂ ਵੀ ਪਰਮਾਤਮਾ ਦੇ ਸਿਮਰਨ ਨੂੰ ਤਿਆਗਦਾ ਨਹੀਂ, ਉਹਦੇ ਸਿਮਰਨ ਵਿੱਚ ਜੁੜਿਆ ਰਹਿੰਦਾ ਲਗਾ ਰਹਿੰਦਾ। ਇਹ ਮੈਂ ਦੋ ਮੁੰਦਰਾਂ ਪਾਈਆਂ ਨੇ। ਉਹ ਕਹਿਣ ਲੱਗੇ ਖਿਰਥਾ ਕਿਹੜੀ ਪਾਈ ਹੈ, ਖਿਰਥਾ ਕਿਤੇ ਖਫੜੀ, ਮਤਲਬ ਜ਼ਿਆਦਾ ਸੀਤੀ ਨਹੀਂ ਹੁੰਦੀ। ਐਂ ਕਹਿ ਲਓ ਇੱਕ ਖੇਸ ਲੈ ਕੇ ਉਹਨੂੰ ਦੋਹਰਾ ਕਰਕੇ ਸੀਨ ਮਾਰੀ, ਇਹਦੇ ਵਿੱਚੋਂ ਬਾਹਾਂ ਗੱਡੀਆਂ ਹੁੰਦੀਆਂ ਨੇ, ਉਹਨੂੰ ਕਹਿੰਦੇ ਖਿਰਥਾ ਖਫੜੀ। ਅਸੀਂ ਜਦੋਂ ਮੁਰਦੇ ਨੂੰ ਨਹਾਉਂਦੇ ਹਾਂ ਤੇ ਸਾਡੀ ਦੁਨੀਆ ਦੇ ਅੰਦਰ ਰਿਵਾਜ ਹੈ ਕਿ ਕੱਪੜੇ ਸੀਨੇ ਵੀ ਸਿੱਧੀਆਂ ਜੀਆਂ ਸੀਨਾ ਮਾਰ ਕੇ ਅਸੀਂ ਉਹਨੂੰ ਖਫੜ ਕਹਿੰਦੇ, ਜਿਹੜਾ ਤਿਆਰ ਕਰਦੇ ਨੇ ਇਹ ਖਫੜੀ ਕਹਿੰਦੇ ਨੇ, ਖਿੰਦਾ ਕਹਿੰਦੇ ਨੇ। ਇਹਨਾਂ ਪਾਉਣ ਵਾਲਿਆਂ ਦੀ ਧਾਰਨਾ ਇਹ ਹੈ ਕਿ ਅਸੀਂ ਸਰੀਰ ਨੂੰ ਨਾਸਵੰਤ ਸਮਝਦੇ ਹਾਂ, ਅਸੀਂ ਪਹਿਲਾਂ ਹੀ ਖਫੜ ਪਾ ਜਿਹੜੇ ਹਾਂ, ਅਸੀਂ ਪਹਿਲਾਂ ਹੀ ਖਫੜੀ ਖਿੰਥਾ ਆਪਣੇ ਸਰੀਰ ਤੇ ਹਟਾਉਣੇ ਹਾਂ। ਪਰ ਗੁਰੂ ਨੇ ਕਥਾ ਦੇ ਵੀ ਖਿੰਥਾ ਖਿਮਾ ਹਟਾਓ, ਤੁਸੀਂ ਖਿੰਥਾ ਪਾਉਣੀ ਤੇ ਖਿਮਾ ਨਹੀਂ ਹਟਾਓ, ਤੁਸੀਂ ਤਾਂ ਕ੍ਰੋਧੀ ਬਣੇ ਹੋ। ਮੈਂ ਵੱਡੇ ਵੱਡੇ ਜੋਗੀ ਵੇਖੇ ਨੇ, ਵੱਡੇ ਵੱਡੇ ਪਰਮਹੰਸ ਵੇਖੇ ਨੇ, ਹਰਿਦੁਆਰ ਨਾਂ ਦੇ ਸ਼ਾਂਤੀ ਦਾਸ ਹੈ ਪਰ ਆਗਰੋਂ ਜ਼ਿਆਦਾ ਮਾਛਰੇ ਭਾਂਬੜ ਦਾਸ, ਨਾਂ ਤਾਂ ਸ਼ਾਂਤੀ ਦਾਸ ਹੈ, ਕੰਮ ਉਹਦੇ ਭਾਂਬੜ ਦਾਸ ਵਾਲੀ ਨਾਂ ਅੰਦਰ ਕ੍ਰੋਧ ਭਰਿਆ ਪਿਆ। ਸੱਚੇ ਪਾਤਸ਼ਾਹ ਦਾ ਪਾਵਨ ਉਪਦੇਸ਼ ਹੈ ਖਿੰਥਾ ਖਿਮਾ ਹੜਾਵੋ। ਤੇ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਪਰਮਿਤ ਬਾਹਰ ਖਿੰਥਾ ਪਰਦਾ ਵਿਸ਼ੇਸ਼ ਕਰਕੇ ਸੰਸਾਰ ਦੀ ਮਿੱਤ ਜੋ ਮਰਿਆਦਾ ਜਿਹਦੇ ਵਿੱਚ ਲੋਕ ਬਚੇ ਨੇ ਸਾਡਾ ਨੱਕ ਰਹਿ ਜਾਵੇ, ਅਸੀਂ ਉਹ ਸੰਸਾਰ ਦੀ ਕਿਰਿਆ ਤੋਂ ਬਾਹਰ ਹੋ ਗਏ, ਅਸੀਂ ਇਹ ਖਿੰਥਾ ਪ੍ਰੇਰਣਾ ਕੀਤੀ, ਅਸੀਂ ਦੁਨੀਆਂ ਦੀ ਕਾਣ ਬਣਾਉਣ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਦੁਨੀਆਂ ਦੇ ਲੋਕ ਦੁਨੀਆਦਾਰੀ ਰੱਖਣ ਵਾਸਤੇ ਬਹੁਤ ਕਰਦੇ ਨੇ ਸਾਡਾ ਨੱਕ ਰਹਿ ਜਾਵੇ, ਪਰ ਮੇਰੇ ਖਿਆਲ ਅਨੁਸਾਰ ਨੱਕ ਲੋਕ ਨਹੀਂ ਰਹਿਣ ਦਿੰਦੇ, ਵਾਢੀ ਦਿੰਦੇ ਨੇ, ਕਿਉਂਕਿ ਦਾਤਰੀ ਨੂੰ ਇੱਕ ਬਣੇ ਬੰਦੇ ਨੇ, ਦੁਨੀਆਂ ਦੋ ਬਣੀ ਬੰਦੇ ਹੈ, ਜੇ ਨਹੀਂ ਕੀਤਾ ਉਹਨਾਂ ਤਾਂ ਵੀ ਆਖਣਾ ਨੇ ਕੀ ਕੀਤਾ ਕਰ ਦਿੱਤਾ, ਆਖਣਾ ਤਾਂ ਵੀ ਇਹਨੇ ਕੀ ਕਰ ਦਿੱਤਾ। ਦੁਨੀਆਂ ਦੇ ਵਿੱਚ ਕੋਈ ਪੂਰਾ ਨਹੀਂ ਉਤਰ ਸਕਦਾ, ਸੱਚਾ ਨਹੀਂ ਹੋ ਸਕਦਾ, ਕਿਉਂਕਿ ਦੁਨੀਆਂ ਹੈ ਹੀ ਐਸੀ। ਕਬੀਰ ਸਾਹਿਬ ਕਹਿੰਦੇ ਅਸੀਂ ਇਹ ਖਿੰਥਾ ਪੈਣ ਲਈ ਬਾਰੇ ਸੰਸਕ੍ਰਿਤ ਦੇ ਹਿਸਾਬ ਨਾਲ ਅਰਥ ਕਰੀਆਂ, ਪਰ ਮਿਤ ਇਹਦਾ ਨਾਮ ਹੈ ਸਹੀ ਅਸੂਲਿਆ ਹੋਇਆ ਜਿਹੜਾ ਰਸਤਾ, ਭਾਵ ਯਥਾਰਥ ਗਿਆਨ, ਰੱਬ ਦਾ ਗਿਆਨ, ਜਿਹੜਾ ਪਰਮਾਤਮਾ ਦਾ ਮੈਨੂੰ ਗਿਆਨ ਮਿਲ ਗਿਆ ਨਾ, ਸੁਰਤ ਲਾਉਣ ਦੇ ਨਾਲ, ਧਿਆਨ ਲਾਉਣ ਦੇ ਨਾਲ, ਸਿਮਰਨ ਕਰਨ ਦੇ ਨਾਲ, ਮੈਂ ਉਹ ਹੀ ਖਿੰਥਾ ਪੈ ਰਹੀ ਹੈ। ਮੈਂ ਉਸੇ ਨੂੰ ਆਪਣੀ ਖਿੰਥਾ ਬਣਾ ਲਿਆ, ਭਾਵ ਪਰਮਾਤਮਾ ਦਾ ਯਥਾਰਥ ਗਿਆਨ ਹੀ ਮੇਰੇ ਸਰੀਰ ਦਾ ਮੈਨੂੰ ਢੱਕਣ ਵਾਲਾ। ਠੀਕ ਹੈ, ਦੁਨੀਆਂ 'ਚ ਰਹਿਣ ਵਾਸਤੇ, ਪੱਤ ਰੱਖਣ ਵਾਸਤੇ, ਠੰਡ ਤੋਂ ਬਚਣ ਵਾਸਤੇ, ਗਰਮੀ ਤੋਂ ਬਚਣ ਵਾਸਤੇ ਵਸਤਰ ਦੀ ਲੋੜ ਹੈ, ਪਰ ਤੁਸੀਂ ਜਿਹੜੀ ਖਿਮਾ ਵਿਸ਼ੇਸ਼ ਕਰਕੇ ਖਿੰਥਾ ਪਾਉਂਦੇ ਹੋ ਨਾ, ਮੈਂ ਦੁਨੀਆਂ ਨੂੰ ਵਿਖਾਵੇ ਵਾਸਤੇ ਜੀ ਖਿੰਥਾ ਨਹੀਂ ਪਾਉਂਦਾ ਕਿ ਮੈਂ ਸਰੀਰ ਨੂੰ ਮਿਥਿਆ ਸਮਝਿਆ, ਮੈਂ ਸੰਸਾਰ ਨੂੰ ਮਿਥਿਆ ਜਾਣ ਕੇ ਉਹਦੀ ਕਿਰਿਆ ਤਿਆਗ ਕੇ ਮੈਂ ਅਸੀਂ ਖਿੰਥਾ ਪੈ ਲਾ, ਜਾਂ ਪ੍ਰਮਾਤਮਾ ਯਥਾਰਥ ਗਿਆਨ ਮੈਨੂੰ ਮਿਲ ਗਿਆ, ਮੈਂ ਇਹੋ ਖਿੰਥਾ ਪਹਿਰਨਾ ਕੀਤੀ ਹੈ।
ਸੁਨ ਗੁਫਾ ਮਹਿ ਆਸਨ ਬੈਸਣ ਕਲਪ ਵਿਭਜਿਤ ਪੰਥਾ।
ਯੋਗੀ ਕਹਿਣ ਲੱਗਾ ਅਸੀਂ ਤਾਂ ਸੁਨ ਸਮਾਧੀ ਵਿੱਚ ਬੈਠ ਜਾਂਦੇ ਹਾਂ ਤੇ ਸਮਾਧੀ ਵੀ ਬੜੀ ਲੰਬੀ ਚੌੜੀ ਲਾਉਂਦੇ ਹਾਂ। ਯੋਗੀ ਬੜੀਆਂ ਬੜੀਆਂ ਲੰਬੀਆਂ ਸਮਾਧੀਆਂ ਲਾਉਂਦੇ ਨੇ। ਗੁਰੂ ਅਰਜਨ ਸਾਹਿਬ ਨੇ ਜਦੋਂ ਸਰੋਵਰ ਦੀ ਸੇਵਾ ਸ਼ੁਰੂ ਕੀਤੀ ਸੀ, ਸੰਤੋਖ ਸਰ ਸਾਹਿਬ ਦੀ ਯੋਗੀ ਨਿਕਲਿਆ ਸੀ ਤੇ ਸਤਿਯੁਗ ਦਾ ਬੈਠਾ ਸੀ, ਕਈ ਯੋਗੀ ਲੰਘ ਪ੍ਰਾਣ ਆਪਣੇ ਦਸਣ ਦੁਆਰ ਚੜਾ ਛੱਡੇ ਸੀ। ਕਹਿਣ ਲੱਗੇ ਅਸੀਂ ਸਮਾਧੀਆਂ ਲਾਉਣੇ ਆ, ਤੁਸੀਂ ਕਿਹੜੀ ਲਾਈ ਹੈ? ਕਬੀਰ ਸਾਹਿਬ ਕਹਿੰਦੇ ਸੁਨ ਗੁਫਾ ਮੈਂ ਆਸਨ ਬੈਸਨ, ਸੁਨ ਦੀ ਅਫੁਰ, ਜਿੱਥੇ ਕੋਈ ਫੁਰਨਾ ਨਹੀਂ, ਕੋਈ ਮੰਗ ਨਹੀਂ, ਕੋਈ ਧਿਆਨ ਨਹੀਂ, ਇੱਕ ਪਰਮਾਤਮਾ ਨਾਲ ਜੁੜਿਆ ਹੋਇਆ ਕਹਿੰਦੇ ਸੁਨ, ਕਹਿੰਦੇ ਸੁਨ ਕੀ ਹੈ? ਅਫੁਰ, ਜਿੱਥੇ ਕੋਈ ਫੁਰਨਾ ਨਹੀਂ, ਉਸ ਗੁਫਾ ਦੇ ਵਿੱਚ ਮੈਂ ਸਮਾਧੀ ਲਾਈ ਹੈ ਤੇ ਆਪਣੇ ਮਨ ਨੂੰ ਗੁਫਾ ਬਣਾ ਲਿਆ, ਮੈਂ ਮਨ ਨੂੰ ਗੁਫਾ ਬਣਾ ਲਿਆ, ਭਾਵ ਮਨ ਵਿੱਚ ਕੋਈ ਫੁਰਨਾ ਨਹੀਂ, ਮੈਂ ਆਪਣੇ ਮਨ ਵਿੱਚ ਹੀ ਦੇਖ ਗਿਆ। ਮਨ ਵਿੱਚ ਟਿਕਣਾ ਔਖਾ ਹੈ, ਜਦੋਂ ਬੰਦੇ ਦਾ ਮਨ ਟਿਕ ਜਾਂਦਾ ਹੈ, ਮਦੇ ਦੀ ਵਿਚਾਰ ਵੀ ਟਿਕ ਜਾਂਦੀ ਹੈ, ਸਰੀਰ ਵੀ ਟਿਕ ਜਾਂਦਾ। ਤੁਸੀਂ ਬੈਠੇ ਹੋ, ਤੁਹਾਡਾ ਮਨ ਟਿਕਿਆ, ਹੁਣੇ ਮਨ ਨੇ ਆ ਕੇ ਨਾ ਥੱਲੇ ਲੰਗਰ ਬਣਿਆ, ਚੱਲ ਛੱਡੀਏ ਚੱਲੀਏ, ਤੁਹਾਡਾ ਸਰੀਰ ਉੱਠ ਕੇ ਤੁਰ ਪਵੇਗਾ। ਮਨ ਟਿਕੇਗਾ ਤੇ ਸਰੀਰ ਟਿਕੇਗਾ, ਇੰਦਰੀਆਂ ਟਿਕਣਗੀਆਂ। ਜੇ ਮਨ ਹੀ ਟਿਕਿਆ ਤਾਂ ਸਰੀਰ ਵੀ ਚੌਕੜੀ ਮਾਰ ਕੇ ਨਹੀਂ ਬੈਠ ਸਕਦਾ, ਕਦੀ ਨਹੀਂ ਬੈਠੇ। ਕਬੀਰ ਸਾਹਿਬ ਕਹਿੰਦੇ ਮੈਂ ਮਨ ਨੂੰ ਹੀ ਗੁਫਾ ਬਣਾ ਲਿਆ ਤੇ ਇਹਦੇ ਵਿੱਚ ਹੀ ਆਸਣ ਲਾ ਕੇ ਬੈਠ ਗਿਆ, ਮੈਂ ਇਹੋ ਹੀ ਗੁਫਾ ਬਣਾਉਣਾ ਕੀਤੀ ਹੈ। ਤੇ ਕਲਪ ਵਿਵਰਜਿਤ ਪੰਥਾ, ਕਲਪਨਾ ਨੂੰ ਜੋ ਵਿਵਰਜਿਤ ਕਰ ਦਿੱਤਾ ਹੈ, ਕਲਪਨਾ ਸ਼ਬਦ ਦਿੱਤੀਆਂ ਨੇ, ਇਹ ਵਿਜੈ ਦੀ ਕਲਪਨਾ ਕਰੀ ਜਾਣੀ, ਧੀ ਦਾ ਕੀ ਬਣੋ, ਪੁੱਤ ਦਾ ਕੀ ਬਣੋ, ਆਹ ਦਾ ਕੀਤਾ ਤੇ ਉਹ ਜੋ, ਇਹੋ ਜਿਹੀ ਮੈਂ ਕੋਈ ਕਲਪਨਾ ਨਹੀਂ ਕਰਦਾ। ਇਹ ਮੈਂ ਤੁਹਾਡੇ ਬਾਰਾਂ ਤਰ੍ਹਾਂ ਦੇ ਪੰਥ ਨੇ ਯੋਗੀਆਂ ਦੇ, ਕਦੇ ਗੁਰੂ ਕਹਿੰਦੇ ਬਾਹਰੇ ਮੈਂ ਜੋਗੀ ਖੱਪ ਜਾਵੇ ਚਾਹੋ ਛੇ ਮੈਂ ਸੰਨਿਆਸੀ, ਤੇ ਇਹਨਾਂ ਬਾਰਾਂ ਪੰਥਾਂ ਚੋਂ ਆਈ ਪੰਥ ਮੁੱਖ ਮੰਨਦੇ ਨੇ। ਆਈ ਇੱਕ ਮਾਈ ਦਾ ਨਾਮ ਸੀ, ਤੇ ਉਹਨੇ ਗੋਰਖ ਨੂੰ ਕਿਹਾ ਸੀ ਕਿ ਮੈਂ ਤੇਰੇ ਤਨ ਤੋਂ ਪੁੱਤਰ ਪੈਦਾ ਕਰਨਾ ਚਾਹੁੰਦੀ। ਉਹਨੇ ਆਖਿਆ ਵੀ ਮੈਂ ਰੱਖਦਾ, ਮੈਂ ਤਾਂ ਸਬੰਧ ਨਹੀਂ ਕਰ ਸਕਦਾ, ਤੂੰ ਇੰਝ ਕਰ, ਮੈਂ ਤੇਰੇ ਨਾਂ ਤੇ ਇੱਕ ਪੰਥ ਤੋਰ ਦਿੰਦਾ। ਉਸ ਆਈ ਮਾਈ ਦੇ ਨਾਂ ਤੇ ਇੱਕ ਪੰਥ ਤੋਰਿਆ, ਉਹਦਾ ਨਾਮ ਆਈ ਪੰਥ ਸੀ, ਤੇ ਉਹਨੂੰ ਮੁੱਖ ਪੰਥ ਮੰਨਦੇ ਨੇ ਯੋਗੀਆਂ ਦੇ ਵਿੱਚ। ਤੇ ਕਹਿਣ ਲੱਗੇ ਇਹ ਪੰਥਾ, ਇਹ ਜੋ ਧਰਮ ਦਾ ਪੰਥ ਰਸਤਾ ਮੈਂ ਉਲੀਕਿਆ, ਜੋ ਧਰਮ ਦਾ ਪੰਥ ਰਸਤਾ ਮੈਂ ਅਪਣਾਇਆ, ਕਲਪਨਾ ਤੋਂ ਰਹਿਤ ਉਸ ਰਸਤੇ ਤੇ ਮੈਂ ਚੱਲਦਾ। ਮੈਂ ਪਖੰਡ ਦੇ ਵਸਤਰ ਪਾ ਕੇ, ਪਖੰਡ ਦੀਆਂ ਮੁੰਦਰਾਂ ਪਾ ਕੇ ਪਿਛੇ ਪੰਥ ਦੇ ਰਸਤੇ ਤੇ ਨਹੀਂ ਚੱਲਦਾ। ਮੈਂ ਤਾਂ ਜਿਹੜਾ ਪਰਮਾਤਮਾ ਵੱਲੋਂ ਧਰਮ ਦਾ ਰਸਤਾ ਹੈ, ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਮੋਸੇ ਚਲਣਾ ਕਰਦਾ ਹਾਂ।
ਮੇਰੇ ਰਾਜਨ ਮੈਂ ਬਾਗੀ ਜੋਗੇ,
ਹੇ ਮੇਰੇ ਰਾਜਨ, ਹੇ ਮੇਰੇ ਵਾਹਿਗੁਰੂ, ਕਿਉਂਕਿ ਕੋ ਹਰ ਸਮਾਨ ਨਹੀਂ ਰਾਜਾ, ਹਰੀ ਵਰਗਾ ਕੋਈ ਰਾਜਾ ਨਹੀਂ। ਇਹ ਭੂਖਤ ਸਭ ਦਿਵਸ ਚਾਰ ਕੇ ਝੂਠੇ ਕਰਦ ਦਿਵਾਜਾ, ਇਹ ਕਬੀਰ ਸਾਹਿਬ ਦੇ ਸ਼ਬਦ ਹੈ ਗੁਲਾਬ ਰਾਗ ਦਾ। ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਔਰ ਛੋਟ ਦੂਜਾ ਕੌਣ ਤੇ ਆਈਏ, ਰਾਜਾਨ ਰਾਜ ਪਾਨ ਹਨ ਪਾਨ ਦੇ ਵਾਨ ਦੇ ਉਪਮਾ ਮਹਾਨ। ਉਹ ਐਸਾ ਹੈ ਸੋ ਪਾਤਸ਼ਾਹ ਉਹ ਸਾਹ ਪਾਤਸ਼ਾਹਿਬ ਦਾਨ ਕਰਹਿ ਬਜਾਈ, ਉਹਦੇ ਵਰਗਾ ਕੋਈ ਪਾਤਸ਼ਾਹ ਨਹੀਂ, ਕੋਈ ਰਾਜਾ ਨਹੀਂ। ਹੇ ਮੇਰੇ ਰਾਜਨ ਵਾਹਿਗੁਰੂ, ਮੈਂ ਬੈਰਾਗੀ ਜੋਗੀ, मैं योगी हां पर वैरागी योगी हां।
वैराग भी नौ प्रकार का ग्रंथकार लिखा है, कारण वैराग, मन वैराग, इंद्रिय वैराग, मन वशीकरण वैराग, ये कई तरह का वैराग है। पर जरा पूर्ण वैराग है ना, तम पूर्ण वैराग, वो ब्रह्म लोक लो मात संग काग दृष्ट समत्याग, ब्रह्मा के लोग को लैके मात लोग तक जिन्हें विषय विकार के सुख ने का विषा के समान प्रतीत होने। वैराग का नाम यह नहीं उजाड़ नहीं है, उसे चाह पैदा होता है। गुरु रामदास जी कहते हैं हर बीजड़ी लाभ मन चाओ पाया वैरागी बलराम जी, उसे खेड़े की गल है, उसे वैराग हो नहीं। जिथे उजाड़ किसी उजाड़ वसण वाले आख्या फुलों में वसण वाले हो, वह बगीचों में वसण वाले हो, ताकि हरियावलता नो मेरी उजाड़ चंगी है, ताकि हरियावलता आगे चली जाती मेरी विराजी दसना बनी रही है। कोई भी इस फिलहाल वाली रल गया सी, इस गल ही जुड़ गया सी कि विरानी चंगी है, गुरमत इस गल नहीं कबूल करती। सच्चा विराग की है? गुरु कहते मन क्यों बैराग करेगा, सतगुरु मेरा पूरा, मन क्यों बैराग करेगा, मेरा पूरा सतगुरु है। मनसा का दाता हर सुख विधान, सारे सुखों का खजाना है, मनसा पूरिया करने वाला है। मैं विराग ऐसा लिया है जिसका अर्थ है खेड़ा, मैं योगी हां, उदासी योगी नहीं, स्यापे करने वाला योगी नहीं, हाथ प्रमंडल मोटे धार योग नहीं, कर्मा की मार यहोजा योगी नहीं। योगी का अर्थ है जुड़ जाना, मैं तेरे नाल जुड़िया होया योगी हां मेरे राजन, मेनू अपने नाल जोड़ के रखी।
मरत ना सोग पियोगे,
हे योगियो तुहानू तां मरन दा बड़ा सोग व्यापदा, तदे तां प्राणायाम करदे हो लंबी उम्र करन वास्ते। पर याद रखो जे जू विचारे आजा होर दसोनी होए, नवा खंडा विच जाणिया नाल चले सब कोए, चंगा राम लखाए कै जस कीरत जग ले। पर प्यारिया जे ते नजर ना आवे तो बात ना पुछेंगे, रकीटा अंदर कीट कर दोषी दोष तहे, कीड़े अंदर कीड़ा बनाऊगा, कीड़े अंदर कीड़ा की है, कुत्ते दे कीड़े पै जाने ते चट के राजी कर जवान जी की ताकत है, जख्म दवाई लाने की जरूरत, चट के जख्म राजी कर लेगा। पर सिर च कीड़ा पै जाए कुत्ते दे ते फिर कुत्ता नहीं बचता, क्योंकि जवान नहीं जाती उत्थे, फिर बदबू मारदा है। ते दोषी कौन ने? कोड़े, कोड़िया लागे भी कुत्ता आ जाए तो भी कहते दोषी दोष तरे कहते रह जाओ, प्राण मारो इन डंडा मारो बटा मारो चलिया जाए, बदबू बड़ी होगी। फिर कुत्ते ने सिर का कीड़ा करेगा जे रब की जगह जो बाहर हो गए होंगे, चंगे नाल खा लेने, जस लेना, कीर्ति लेनी, इस गल नहीं बनने वाली, बंदगी करना गल बन वाली है। तुहानू तां मरन का सो मरन का दुख है, तुहानू चिंता है, तुहानू विछोड़ा है, पर मैनू ते मरन का भी दुख नहीं, मैं ऐसा योगी बन गया, मैनू सोग चिंता भी कोई नहीं रही, ते मैनू व्योग विछोड़ा भी कोई नहीं, पदार्थ आ जा चाहे चले जा, मैं इन्हां गल की चिंता फिक्र नहीं करता। विश्राम दे के कथन करते हैं,
खंड कह मन मैं सुनी मेरा बटुआ सब जग भस्मा सारे।
योगी कह लगे साढ़े को बटुआ आंदा है, झोला आंदा, असी सुभाव आके रखते हैं, शानी खाद बकूत चढ़ाई, गुरबाणी का फरमान, गोया भी सुभाव लैके उन्हें छाणते हैं, कपड़ छाण करते हैं, वह बड़ी मुलायम हो जाती पाउडर तरह, जिथे शरीर से छाण करके लाल नाल ही चबड़ जाती, छाणी खान बकूत चढ़ाई, पर माया का मग जो है मेरे माया का रस्ता है, तो अपने मुर्दा समझ रहे हो, पर मुर्दा हुए मरीज ना गल ही होना, गलों गल बन वाली कह लगे फिर खंड ब्रह्मंड मैं नौ खंड, हर वर्ख खंड, कुरखेत खंड, किंगपुर खंड, ये नौ खंड ने, ब्रह्मंड इतिया दुनिया का ब्रह्मंड भाव सारी दुनिया जिनी धरती है, इना परमात्मा की जोत आ रही है, तो इस गलों जगा कि सारे परमात्मा वसदा है, यो मेरी सिंगी है, यू मैं बजा हाँ, कि परमात्मा सारे रमिया होया, मैं लोगों आवाज दे के दसदा कि कोई जगह ऐसी जिथे परमात्मा नहीं वसदा। ਤੇ ਫਿਰ ਕਹਿਣ ਲੱਗੇ ਬਟੂਆ ਸਾਡਾ ਕਿਹੜਾ ਜਿਹੜਾ ਵਾਹਿਗੁਰੂ ਦਾ ਸਿਮਰਨ ਹੈ ਸਤਨਾਮ ਵਾਹਿਗੁਰੂ ਸਿੱਖ ਦਾ ਇਹੋ ਹੀ ਬਟੂਆ ਹੈ ਤੇ ਭਸਮ ਕਿਹੜੀ ਹੈ ਸਭ ਜਗ ਭਸਮਾ ਧਾਰੀ ਸਾਰੇ ਜਗ ਨੂੰ ਮਿਥਿਆਸ ਨੂੰ ਸਮਝਣਾ ਕਿ ਭਸਮ ਆਧਾਰੀ ਅਰਥ ਵਾਸਤੇ ਕਿਉਂ ਕੰਨੇ 'ਚ ਐਡਾ ਹੈ ਨਾ ਹਰ ਕੰਨੇ 'ਚ ਐਡਾ ਅਲੋਕ ਅਰਥ ਵਾਸਤੇ ਕਹਿਣ ਲੱਗੇ ਇਹ ਭਸਮ ਦਾ ਆਧਾਰੀ ਇਹੋ ਹੀ ਆਧਾਰ ਕਹੀਏ ਆਸਰਾ ਹੈ ਜਿਹੜਾ ਜਗਤ ਨੂੰ ਸੰਸਾਰ ਨੂੰ ਮਿਥਿਆ ਰੂਪ ਨਿਸ਼ਚੇ ਕਰਨਾ ਤੁਸੀਂ ਵੀ ਤਾਂ ਸਵਾਹ ਬਣ ਕੇ ਮਿਥਿਆ ਰੂਪ ਨਿਸ਼ਚੇ ਕਰਦੇ ਹੋ ਨਾ ਵਿਖਾਉਂਦੇ ਹੋ ਕਿ ਮੌਤ ਹੈ ਮਰ ਜਾਣਾ ਤੇ ਅਸੀਂ ਪਹਿਲਾਂ ਸਵਾਹ ਮਰ ਲੈਂਦੇ ਹਾਂ ਪਰ ਅਸੀਂ ਤਾਂ ਜਗ ਨੂੰ ਸੰਸਾਰ ਨੂੰ ਮਿਥਿਆ ਰੂਪ ਜਾਣਿਆ ਇਹੋ ਹੀ ਸਵਾਹ ਮਰਨਾ ਕੀਤੀ ਹੈ
ਤਾੜੀ ਲਾਗੇ ਤ੍ਰਿਪਲ ਪਲਟੀਆ ਛੁੱਟਾ ਹੋਏ ਪਸਾਰੇ
ਥੋੜੇ ਜਿਹੇ ਸਮਝ ਨੇ ਕਠਿਨ ਹੁੰਦੇ ਨੇ ਗੁਰੂ ਨਾਨਕ ਸਾਹਿਬ ਦੇ ਤੇ ਭਗਤਾਂ ਦੇ ਕਿਉਂਕਿ ਪ੍ਰਸ਼ਨ ਉੱਤਰ ਹੁੰਦੇ ਨੇ ਬਾਕੀ ਸਤਿਗੁਰਾਂ ਦੀ ਬਾਣੀ ਸਧਾਰਨ ਰੂਪ ਹੈ ਸੁਖੇਨ ਹੈ ਭਗਤਾਂ ਦੀ ਬਾਣੀ ਪ੍ਰਸ਼ਨ ਉੱਤਰ ਹੋਣੇ ਕਰਕੇ ਥੋੜ੍ਹੀ ਜਿਹੀ ਗੁੱਝ ਪਗਤੀਆਂ ਆ ਜਾਂਦੀਆਂ ਫਿਰ ਕਹਿੰਦੇ ਤਾੜੀ ਲਾਗੀ ਤ੍ਰਿਪਲ ਪਲਟੀ ਹੈ ਕਹਿੰਦੇ ਅਸੀਂ ਤਾੜੀ ਲਾਉਣੇ ਹਾਂ ਧਿਆਨ ਲਾਉਣੇ ਹੈ ਤੁਸੀਂ ਕਿਹੜੀ ਤਾੜੀ ਲਾਉਂਦੇ ਹੋ ਕਬੀਰ ਸਾਹਿਬ ਕਹਿੰਦੇ ਵੀ ਤ੍ਰਿਪਲ ਪਲਟੀ ਹੈ ਤ੍ਰਿਪਲ ਕਹਿੰਦੇ ਤਿੰਨਾਂ ਨੂੰ ਰਜੋ ਤਮੋ ਸਤੋ ਤਿੰਨ ਗੁਣਾਂ ਤੋਂ ਜਿਹੜੀ ਗਿਰਤੀ ਉੱਚੀ ਕਰ ਲਈ ਹੈ ਤੁਰਿਆ ਪਦ ਵਿੱਚ ਲੈ ਕੇ ਉਹਨਾਂ ਨੂੰ ਪਲਟ ਦਿੱਤਾ ਹੈ ਸੰਸਾਰ ਵੱਲੋਂ ਬਿਰਤੀ ਉਲਟ ਕਰ ਲਈ ਹੈ ਗੁਰਬਾਣੀ ਕਹਿੰਦੀ ਕਾਜੀ ਸੋ ਜੋ ਉਲਟੀ ਕਰੇ ਇਹਦਾ ਮਤਲਬ ਜਿਹੜਾ ਸੰਸਾਰ ਵੱਲੋਂ ਬਿਰਤੀ ਉਲਟ ਕਰਕੇ ਪ੍ਰਮਾਤਮਾ ਵਿੱਚ ਜੋੜ ਲਵੇ ਉਹ ਅਸਲੀ ਕਾਜੀ ਹੈ ਤੇ ਇੱਥੇ ਕਬੀਰ ਸਾਹਿਬ ਕਹਿੰਦੇ ਜੋਗੀ ਇਹ ਸਾਡੀ ਤਾੜੀ ਲੱਗੀ ਹੋਈ ਹੈ ਜੋ ਤਿੰਨਾਂ ਸੋ ਗੁਣਾਂ ਤੁਸੀਂ ਪਲਟ ਕੇ ਤੁਰਿਆ ਪਦ ਵਿੱਚ ਚਲੇ ਗਏ ਤੇ ਛੂਟੇ ਹੋਏ ਪਸਾਰੀ ਪਸਾਰੀ ਦਾ ਫਿਰ ਪਸਾਰਾ ਤੁਸੀਂ ਤਾਂ ਬਿਆਨਮ ਹੋ ਮੈਂ ਪਸਾਰੇ ਵਿੱਚ ਰਹਿੰਦਾ ਹੈ ਮੈਂ ਗ੍ਰਿਸਤ ਵਿੱਚ ਰਹਿੰਦਾ ਹੈ ਕਮਾਲੀ ਕਮਾਲੇ ਦੇ ਵਿੱਚ ਰਹਿੰਦਾ ਹੈ ਪ੍ਰਵਾਲ ਵਿੱਚ ਰਹਿੰਦਾ ਹੈ ਇਸ ਕਰਕੇ ਛੂਟਾ ਮੈਂ ਮੁਕਤ ਹੋ ਗਿਆ ਜਿਉਂਦਾ ਹੀ ਮਰਨ ਤੋਂ ਬਾਅਦ ਮੁਕਤੀ ਮੈਂ ਨਹੀਂ ਲੱਭਦਾ ਮੂਹੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਵੇ ਕੋਈ ਨਾ ਫਿਰ ਕੌਣ ਜਾਣੂ ਤੈਨੂੰ ਮੁਕਤ ਕਰ ਦਿੱਤਾ ਮੈਨੂੰ ਉਹ ਮੁਕਤੀ ਨਹੀਂ ਚਾਹੀਦੀ ਮੈਨੂੰ ਤਾਂ ਮੁਕਤੀ ਚਾਹੀਦੀ ਹੈ ਜਿਉਂਦਿਆਂ ਮੈਂ ਗੁਰੂ ਨਾਲ ਮਿਲ ਜਾਵਾਂ ਪਰਮਾਤਮਾ ਨਾਲ ਮਿਲ ਜਾਵਾਂ ਮੈਂ ਜਿਉਂਦਾ ਹੀ ਮੁਕਤ ਤੇ ਜੇ ਮਰਨ ਤੋਂ ਬਾਅਦ ਮੁਕਤੀ ਲਗਾਂਗੇ ਤੇ ਭਗਤੀ ਨੇ ਕਿੰਨੇ ਪ੍ਰਮਾਣ ਦਿੱਤੇ ਨੇ ਡੂਬ ਮੂਹੇ ਨੌਕਾ ਮੇਰੇ ਕੌਕਾ ਹੇ ਚੜਾਵੋ ਡੁੱਬ ਕੇ ਮਰ ਗਿਆ ਹੁਣ ਕੇ ਬੇੜੀ ਭਜਾਈ ਦੁਰ ਕਿਸ ਕੰਮ ਹੈ ਭਗਤੀ ਕਹਿੰਦੇ ਮੈਂ ਹੀ ਇਹੋ ਜਿਹੀ ਮੁਕਤੀ ਲੱਗੀ ਤੇ ਕਹਿੰਦੇ ਨੇ ਇਸ ਪਸਾਰੀ ਸੰਸਾਰ ਵਿੱਚ ਰਹਿ ਕੇ ਮੈਂ ਛੂਟੇ ਕਿ ਮੁਕਤ ਹੋ ਗਿਆ ਹਾਂ
ਮਨ ਪਵਨ ਦੁਇ ਚੁੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੇ
ਕਹਿਣ ਲੱਗੇ ਕਿ ਅਸੀਂ ਦੋ ਤੂੰਬੇ ਲੈਂਦੇ ਹਾਂ ਤੂੰਬਾ ਕਹਿੰਦੇ ਨੇ ਸੁੱਕੇ ਕੱਦੂ ਨੂੰ ਕਿੰਗ ਨੂੰ ਇੱਕ ਲੱਗਦਾ ਹੈ ਵੀਰਾਂ ਨੂੰ ਦੋ ਲੱਗਦੇ ਨੇ ਜੇ ਜੋਗੀਆਂ ਭੁਲਦੀ ਹੈ ਜਦੋਂ ਤਾਲ ਬਣ ਕੇ ਗਾਉਂਦੇ ਨੇ ਬੜੀ ਮਿਠਾਸ ਵਾਲੀ ਬਣ ਜਾਂਦੀ ਹੈ ਦੋ ਤੂੰਬਿਆਂ ਦੇ ਕਾਰਨ ਤੇ ਤੁਹਾਡੇ ਕੋਲ ਕਿਹੜੇ ਤੂੰਬੇ ਨੂੰ ਕਹਿੰਦੇ ਮਨ ਪਵਨ ਇੱਕ ਮਨ ਤੇ ਦੂਸਰਾ ਪਵਨ ਸੁਵਾਸ ਜਿਹੜੇ ਅੰਦਰ ਚੱਲ ਰਹੇ ਨੇ ਇਹਨਾਂ ਨੂੰ ਅਸੀਂ ਤੂੰਬੇ ਬਣਾ ਲੈਣਾ ਕੀਤਾ ਇਹ ਸਾਡੇ ਦੋ ਤੂੰਬੇ ਨੇ ਫਿਰ ਤੂੰਬੇ ਦੇ ਵਿੱਚ ਹੁੰਦੀ ਹੈ ਡੰਡੀ ਡੰਡਾ ਸੋਟਾ ਇਹ ਜਿਹੜਾ ਕਹਿੰਦੇ ਜੁਗ ਜੁਗ ਸਾਰਦ ਸਾਜੀ ਜੁਗ ਕਹੀਏ ਸੰਸਾਰ ਦੇ ਅੰਦਰ ਜੁਗ ਨਾਮ ਜੀਆਂ ਦਾ ਵੀ ਹੈ ਜੀਆਂ ਦੇ ਅੰਦਰ ਜੋ ਚੇਤਨ ਸੱਤਾ ਜੁਗ ਕਹੀਏ ਜੁੜ ਰਹੀ ਹੈ ਕਿਉਂਕਿ ਸਰੀਰਾਂ ਨਾਲ ਚੇਤਨ ਸੱਤਾ ਜੁੜੀ ਹੈ ਤੇ ਸਰੀਰ ਹਰਕਤ ਕਰਦੇ ਨੇ ਜਦੋਂ ਚੇਤਨ ਸੱਤਾ ਨਿਕਲ ਜਾਂਦੀ ਹੈ ਤੇ ਗੁਰਬਾਣੀ ਵੀ ਕਹਿੰਦੀ ਜਦ ਆਪਣੀ ਜੋਤ ਖਿੱਚੇ ਤੂੰ ਸਵਾਮੀ ਤਾਂ ਕੋਈ ਦਿਖਾ ਕਰੋ ਗਿਆਨਾਂ ਕੋਈ ਗਿਆਨ ਕਰਕੇ ਬੋਲ ਕੇ ਸੁਣਾਵੇ ਕੋਈ ਵੇਖ ਕੇ ਦੱਸੇ ਉਹ ਪ੍ਰਮਾਤਮਾ ਦੀ ਚੇਤਨ ਸੱਤਾ ਜਿਹੜੀ ਹੈ ਨਾ ਇਹੋ ਸਾਰਦ ਸਾਜੀ ਇਹੋ ਅਸੀਂ ਡੰਡੀ ਸਾਜੀ ਕੀ ਸਾਜਣਾ ਕੀਤੀ ਹੈ ਇਹਨਾਂ ਵਿੱਚ ਪਾਉਣਾ ਕੀਤੀ ਹੈ ਇਹਨਾਂ ਵਿੱਚ ਮਿਲਾਉਣਾ ਕੀਤੀ ਹੈ ਚੇਤਨ ਸੱਤਾ ਰੂਪੀ
ਫਿਰ ਭਈ ਤੰਤੇ ਟੂਟ ਸਨਾਹੀ ਅਨਹਦ ਕਿੰਗਰੀ ਬਾਜੇ
ਕਬੀਰ ਸਾਹਿਬ ਕਹਿਣ ਲੱਗੇ ਤੁਸੀਂ ਵੀ ਕਿੰਗਰੀ ਵਜਾਉਂਦੇ ਹੋ ਉਸ ਕਿੰਗ ਨੂੰ ਵਜਾਉਂਦੇ ਹੋ ਤੇ ਫਿਰ ਭਈ ਤੰਤੀ ਇਹ ਤੰਤੀ ਜਿਹੜੀ ਸਵਾਸਾਂ ਰੂਪੀ ਜਾਂ ਧਿਆਨ ਰੂਪੀ ਮੈਂ ਸੁਰਤ ਲਾਉਣ ਰੂਪੀ ਤਾਰ ਪਾਈ ਹੈ ਨਾ ਉਹਨਾਂ ਦੋ ਪਵਨਾਂ ਨੂੰ ਭਾਵ ਦੋ ਕਦੂਆਂ ਨੂੰ ਕਿਹੜੀ ਪਾਈ ਹੈ ਇੱਕ ਮਨ ਨੂੰ ਤੇ ਇੱਕ ਪਵਨ ਸਵਾਸਾਂ ਨੂੰ ਉਹ ਸੁਰਤ ਦੀ ਪਾ ਦਿੱਤੀ ਹੈ ਵੀ ਮਨ ਵੀ ਟਿਕਿਆ ਰਹੇ ਸੁਰਤ ਵਿੱਚ ਤੇ ਸਵਾਸ ਵੀ ਮੇਰੇ ਵਾਹਿਗੁਰੂ ਵਾਹਿਗੁਰੂ ਇਹਦੇ ਵਿੱਚ ਟਿਕੇ ਰਹਿਣ ਤੇ ਐਸੀ ਫਿਰ ਪਈ ਤੰਤੀ ਇਹ ਤੰਤ ਐਸੀ ਮੇਰੀ ਅਸਥਿਰ ਹੋ ਗਈ ਤੁਹਾਡੀ ਤਾਂ ਤੰਤ ਟੁੱਟ ਜਾਂਦੀ ਨਵੀਂ ਪਾਉਂਦੇ ਹੋ ਨਾ ऐसी तंत्री पै रही है टूट सुनाही। ये ध्यान रूपी शुद्ध रूपी हम मेरी तंत्री तार टुटती नहीं है ते अनहद किंगुरी बाजी ताड़ी केंद्र का हद तक है जिन्ना चर बजाऊगी हद है पर मेरी तो अनहद किंगुरी है दिन रात बजी जाती है क्योंकि हर सुबास जिहड़ा ये समझ लो कि सुर वज रही है हर दिल की धड़कन जोड़ी वज रही है जिहड़ा दा इस तरह परमात्मा का सिमरन अंदर जुड़ जाता है हद से रहत परमात्मा का नाम अंदर फिर चल पैंदा है। भगतां दी बाणी विच बड़ा गया अन बढ़िया मंदर बाजे बिन सामन कन हर गाजे बादल में बरखा हुई पर करो जो तत विचारे कोई ऐवें नहीं बरखा होंदी ऐवें नहीं ढोल वजदा भगती दे बेड़े दा ढोल वजदा अनबढ़िया। मीरा बाई कहती सी मेरे अंदर एक तार छड़ी है उन्हें गुतारा में जाके प्रगट की। कृष्ण कहता सी मेरे अंदर एक शब्द है मुरली नाल प्रगट किया गुरु गोबिंद सिंह कहते हैं रूखण ते रस चुमर लाल झरे झरना मिलते सुखदाई मृगना मृग चुके ना घास बन के वह बनते मृग घास मिलवाड़ जाते जब कृष्ण मुरली बजाता है जब मुरली नंद लाल बजाई उसके तस्वीर सी पानी रुक जाता सी पंछी वाज कर भट जाते नरसी भगत कलारा रा गाँवता सी कहते हुए जो गाँवता सी ना उसके मस्त रहता सान सर गाँव भुल ही आता जिम्मे गाँवना कि अंदरों आग निकल गया समा हो गया कहते ऐसी किंगरी फिर अलहद अंदर बजती है
सुन मन मगन भरे है पूरे माया ढोल ना लागे
दुनिया की धाड़ी किंगरी बज के तो मन कई बार पासे चलिया जाता ना ऐसी किंगरी के अंदर बजगी हद से है सुन मन मगन भरे है पूरे पूरे परमात्मा मेरा मन मगन हो जाता परमात्मा विच मेरा मन जुड़ जाता हुण माया ढोल ना लागी हुण माया नूं ढोल भी धक्का नहीं मारदी क्योंकि माया हर रोज धक्का मार देती है लिहाज भी करती और माया भी मैं धक्का मार सकती माया की प्रभात से मैं नहीं जा सकती
कहो कबीरता को कुंडक जन्म नहीं खेल गए
शब्द की समाप्ति करते हुए कह रहे हैं पुनरप अर्थ अखरी का टकसाल पुनः अपी भाव दोबारा फिर जन्म नहीं होगा खेल गए बैरागी जेड़ा सच्चा बैरागी बन के ऐसी खेल खेलता है ऐसा योगी बन जाता है जो कबीर साहब ने कहा है कि सुख समृद्धियां मुद्रा पाइया ने संसार मिथ्या समझना खिंता पैरी है मन में गुफा बना के मैं टिकया होया हाँ कल्पना वालों रहत हो गया हाँ मैनु मरण का चिंता नहीं सोग नहीं फिक्र नहीं और सिंगी मेरी बज रही है जो परमात्मा सारे रमिया होया देख रहा हाँ ताड़ी लागी मेरी ताड़ी लगती है जो तिना गुणा तो पलट करके उपर हो गया हाँ मेरा मन और पवन सुवास जेड़े ने इन्हों तूंबे बना लिया है और चेतन सत्ता में डंडा परो रहा है क्योंकि डंडे के आसरे टूंबे ने सुवास के मन चेतन सत्ता के आसरे चलता है और ऐसी अनहद किंगरी बाजली टोटी नहीं सकती तार एकदम परमात्मा वाले तार जुड़ी रही है सुन करके मन ही मगन हो गया परमात्मा विच माया मेरा कुछ बिगाड़ नहीं सकती धक्का नहीं मार सकती जा माया डोलन लागी पाठ भी करते हुण माया डोलन लग पैंदी मैनू वेख के माया वेख के मैं घबर जांदा सा बस डोल जांदे माया वेख के गल वखरी है कोई पंजा रुपया ना डोले सौ के दो हजार के लख के डोलू किसे ना डोला देती बने अपने हुण माया भी धक्का मारती कबीर साहब कहते ऐसा वैरागी जिहड़ा बन गया जिहने ऐसी खेड खेडी उसका दोबारा फिर जन्म नहीं होगा वो जमण मरण तो वह हो जाएगा गुरु बख्शिश करे विचार करने वाले एक प्रकार त्रुटियां हो जाएं ने सतगुरु जी बख्श रहन देव सज्जन सी श्रीमान जो होवे सब सुमेल जिन्हां गुरमुखा ने कथा के सत्कार विच माया हाजिर की है सतगुरु जी आप नाम जानते हैं सब दिख जाते परिपूर्ण करण आओ जी पंक्तियां पढ़ के समाप्ति करिए जी
सुन मन मगन भय है पूरे माया ढोल ना लागी कहो कबीरता को पुनरप जन्म नहीं